वार 32 की कथा विचार आरंभ हो रही है। ते वार 32 की पौड़ी पहली विच गुरमुख जनां दा गुरु की मत ते चलण वालियां दा गुरु आशे ते चलण वाले जिहड़े गुरसिख गुरमुख जन हन उन्हां दी वडियाई ते उपमा विच भाई साहब भाई गुरदास जी बचन उच्चारण कर रहे हैं। पहला गुरमुख जन्म लै भै विच वरतै होए इयाणा, गुरसिख लै गुरसिख होए भाई भगत विच खरा सियाणा, गुरसिख सुन मन्ने समझ माण महत विच रहै निमाणा, गुरसिख गुरसिख पूजदा तैरी पै रह रास लुभाणा, गुरसिख मन होना विसरै चलन जान जुगत मेहमाना, गुरसिख मिठा बोलना नेम चलना गुरसिख परवाना, काल खाए गुरसिख मिल खाना, काल खाए गुरसिख मिल खाना। पहला गुरमुख जन्म लै भै विच वरतै होए इयाणा, जदों गुरमुख नवा जन्म लैंदा है भाव जदों कोई जिज्ञासु एक ते जन्म है ना साडा मां प्यो तो दुनियावी मां प्यो तो, एक जन्म साडा गुरु दे घर है। सतगुर कै जन्म गवन मिटाया, जदों गुरमुख नवा जन्म लैंदा भाव गुरु दे घरों गुरु की सिख्या द्वारा नवा जन्म धारदा है, तो फिर इयाणियां वांगू गुरु दे भै विच काम करदा है। रहिंदा ते गुरमुख हर वक्त ही भै च है, पर शुरू शुरू दे विच ज्यादा भै मानदा, बाद विच उहनूं पता लग जांदा वी इह निर्मल भाव बन गया। जिस तरह बालक कोई डरदा होया इधर उधर दौड़दा भजदा नहीं ना, इसे तरह जिहड़ा गुरमुख है वह शुरू शुरू विच बड़ा संकोच संकोच के बड़ी एहतियात नाल वह कदम रखदा है संसार जगत दे विच। फिर कहन लगे गुरसिख लै गुरसिख होए भाए भगत विच खरा सियाणा, गुरु दी सिख्या नूं धारण करके फिर जदों पूर्ण तौर ते गुरु का सिख बनदा ते प्रेमा भगती दे विच बहुत सियाणा बन जांदा, समझो भी जवान हो जांदा। फिर हुण जदों गुरु दी सिख्या मन्नण लग पैंदा हौली हौली, अमृत वेले उठिया नितनेम कीता बाणी पढ़ी सिमरन किया सत संगत विच गया कथा कीर्तन सुनिया, फिर हौली हौली बाणी पढ़न वास्ते पुछदा भी है, बंदगी भगती वास्ते होर गुरमुख जना कोलों सिख्या भी लैंदा, कथा कीर्तन भी जाके सुनदा, भाव हौली हौली गुरमुख गुरसिख गुरु दे घरों सिखी विच जन्म लैके बहुत खरा सियाणा हो जांदा। कदों जदों जदों इहदे अंदर होर प्रेमा भगती ते प्रेम दी भावना इहदे अंदर प्रबल हुंदी है। उस तों बाद गुरसिख सुन मन्ने समझ माण महत विच रहै निमाणा, गुरु दी सिख्या नूं सुणदा है फिर सुन के फिर गुरमुख जन गुरसिख मन्नदा है, फिर समझ समझ के माण ताण दे हुंदियां वी निमाणा बन के रहिंदा है। पहलां गुरु दी मत समझणी सुननी मन्ननी कमाउणी ते दुनिया विच माण सत्कार प्राप्त करके भी निमाणा बन के रहना, यह गुरसिख दा जीवन है। मत होंदी होए इयाणा तान होंदे होए नताणा, अण होंदे आप वंडाए को ऐसा भगत सदाए। इसलिए माण तान दे हुंदिया निमाणा बन के रहिंदा गुरसिख, गुरसिख पूजदा तैरी पै रह रास लुभाणा। गुरु दा सिख गुरु दे सिख दी सेवा करदा है, भाव आप गुरु का सिख गुरमुख जन दूसरियां गुरसिखां दी भी सेवा कमाउंदा है ते पैरी पै के सच्चे रस्ते दे उत्ते गुरु दे दसे रस्ते ते चल के मस्त सुभा ऐ आनंद दे विच गुरु दे रस्ते ते तुरिया रहिंदा, कोई उहनूं गुरु तों तोड़न दी भी कोशिश करे वह टुटदा नहीं, वह मस्त है गुरु दे रस्ते ते चलण वास्ते। ਗੁਰ ਸਿੱਖ ਮਨ ਹੁਨਾ ਵਿਸਰੈ, ਚੱਲਣ ਜਾਣ ਜੁਗਤ ਮਿਹਮਾਨ। ਸੰਸਾਰ ਜਗਤ ਵਿੱਚ ਰਹਿੰਦਾ ਕਿਵੇਂ ਹੈ? ਗੁਰਸਿੱਖ ਪਰਾਹੁਣਿਆਂ ਦੀ ਤਰ੍ਹਾਂ, ਮਹਿਮਾਨ ਦੀ ਤਰ੍ਹਾਂ, ਭਾਵ ਕਿ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ ਹੈ। ਹਰ ਵਕਤ ਚਲੇ ਜਾਣ ਵਾਸਤੇ ਤਿਆਰ ਹੀ ਰਹਿੰਦਾ ਵੀ ਮਾਲਕ ਪਰਮਾਤਮਾ ਬਿਸਤਰਾ ਬੰਨ ਕੇ ਬੈਠੇ, ਜਦੋਂ ਮਰਜ਼ੀ ਸੱਦਾ ਭੇਜ ਦੇ। ਬਿਸਤਰਾ ਬੰਨਣ ਦਾ ਮਤਲਬ ਇਹ ਨਾ ਸਮਝੋ ਕਿ ਸ਼ਾਇਦ ਕੁਝ ਦੁਨੀਆਂ ਤੋਂ ਨਾਲ ਲੈ ਕੇ ਜਾਣਾ, ਭਾਵ ਤਿਆਰੀ ਆ ਉਹਨਾਂ ਦੀ ਹਰ ਵੇਲੇ, ਜਦੋਂ ਮਰਜ਼ੀ ਮਾਲਕ ਦਾ ਸੱਦਾ ਆ ਜਾਏ, ਕਿਉਂਕਿ ਉਹ ਪ੍ਰਾਹੁਣਿਆਂ ਦੀ ਤਰ੍ਹਾਂ ਸੰਸਾਰ 'ਚ ਰਹਿੰਦੇ। ਉਹਨਾਂ ਨੂੰ ਪਤਾ ਹੈ ਕਿ ਇੱਥੇ ਸਦਾ ਰਹਿਣ ਵਾਸਤੇ ਨਹੀਂ ਆਏ, ਇੱਥੋਂ ਚਲੇ ਜਾਣਾ ਹੈ, ਅਤੇ ਹਰ ਵਕਤ ਚਲੇ ਜਾਣ ਵਾਸਤੇ ਤਿਆਰ ਰਹਿੰਦੇ ਆ। ਅਤੇ ਜਿਹੜੇ ਤਿਆਰ ਨੇ ਦੁਨੀਆਂ ਤੋਂ ਚਲੇ ਜਾਣ ਲਈ, ਗੁਰੂ ਦੀ ਸਿੱਖਿਆ ਨੂੰ ਮਨ ਤੋਂ ਕਦੇ ਵੀ ਨਹੀਂ ਭੁਲਾਉਂਦੇ। ਗੁਰਸਿੱਖ ਮਨਹੁਨਾ ਵਿਸਰੇ, ਗੁਰਸਿੱਖ ਮਨਹੁਨਾ ਵਿਸਰੇ ਦਾ ਮਤਲਬ ਗੁਰੂ ਦੀ ਸਿੱਖਿਆ ਉਹਨਾਂ ਦੇ ਮਨ ਤੋਂ ਨਹੀਂ ਵਿਸਰਦੀ, ਕਿਉਂਕਿ ਚੱਲਣ ਜਾਣ ਜੁਗਤ ਮਿਹਮਾਨ। ਉਹਨਾਂ ਦੇ ਕੋਲ ਜੁਗਤ ਹੀ ਇਹ ਆ ਕਿ ਸੰਸਾਰ ਤੋਂ ਇੱਕ ਦਿਨ ਚਲੇ ਜਾਣਾ, ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ, ਇੱਥੇ ਚਾਰ ਦਿਨਾਂ ਦੇ ਮਹਿਮਾਨ ਆਏ ਆ, ਛੱਡ ਕੇ ਚਲੇ ਜਾਣਾ ਸੰਸਾਰ, ਐਵੇਂ ਮੱਲਾਂ ਮਾਰਨ ਦੇ ਵਿੱਚ ਤੇ ਧਨ ਦੌਲਤ ਜੋੜਨ ਵਿੱਚ ਨਹੀਂ ਲੱਗੇ ਰਹਿੰਦੇ ਉਹ। ਗੁਰਸਿੱਖ ਮਿੱਠਾ ਬੋਲਣ, ਨੇਮ ਚੱਲਣ, ਗੁਰਸਿੱਖ ਪਰਵਾਨ। ਗੁਰੂ ਦੇ ਸਿੱਖ ਬਾਣੀ ਪੜ੍ਹਦੇ, ਮਿੱਠਾ ਬੋਲਦੇ, ਮਿੱਠਾ ਬਚਨ ਬੋਲਣ, ਨਿਮ ਕੇ ਚੱਲਣਾ, ਭਾਵ ਨਿਮਰਤਾ ਨਾਲ ਚੱਲਣਾ, ਅਤੇ ਗੁਰੂ ਦੀ ਹਰ ਸਿੱਖਿਆ ਨੂੰ, ਗੁਰੂ ਦੇ ਹਰ ਉਪਦੇਸ਼ ਨੂੰ ਉਹ ਪ੍ਰਵਾਨ ਕਰਦੇ। ਬਹਾਨੇ ਨਹੀਂ ਮਾਰਦੇ ਕਿ ਅੰਮ੍ਰਿਤ ਵੇਲੇ ਨਾਮ ਹੀ ਉੱਠਿਆ ਜਾਵੇ, ਦਿਨੇ ਉੱਠ ਕੇ ਬਾਣੀ ਪੜ੍ਹ ਲਈਏ, ਫਿਰ ਕੀ ਹੈ? ਬਹਾਨੇ ਨਹੀਂ ਮਾਰਦੇ। ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਪ੍ਰਵਾਨਾ, ਗੁਰੂ ਦੀ ਹਰ ਸਿੱਖਿਆ ਨੂੰ ਪ੍ਰਵਾਨ ਕਰਦਾ। ਸਤਿਗੁਰ ਆਖੇ ਅੰਮ੍ਰਿਤ ਵੇਲੇ ਉੱਠਣਾ, ਉਹ ਕਹਿੰਦੇ ਸੱਤ ਬਚਨ ਹੈ ਜੀ। ਸਤਿਗੁਰ ਕਹਿਣ ਅੰਮ੍ਰਿਤ ਵੇਲੇ ਨਿਤਨੇਮ ਕਰਨਾ, ਸੱਤ ਬਚਨ ਮਹਾਰਾਜ। ਰੋਜ਼ਾਨਾ ਸਿਮਰਨ ਕਰਨਾ, ਬਾਣੀ ਪੜ੍ਹਨੀ, ਬੰਦਗੀ ਕਰਨੀ, ਗੁਰਦੁਆਰੇ ਸਤ ਸੰਗਤ ਵਿੱਚ ਆਉਣਾ, ਸੱਤ ਬਚਨ ਮਹਾਰਾਜ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਸਿੱਖ ਹੋਇਆ ਭਾਈ ਸਾਧੂ, ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਸਾਧੂ ਜੀ, ਤੁਸੀਂ ਕਸ਼ਮੀਰ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਜਾਣਾ ਹੈ। ਕਹਿਣ ਲੱਗੇ ਸੱਤ ਬਚਨ ਮਹਾਰਾਜ। ਕਹਿਣ ਲੱਗੇ ਕਰ ਲਓ ਤਿਆਰੀ ਬਈ ਆਪਣੀ ਜਾਣ ਦੀ। ਤਿਆਰ ਹੋ ਗਿਆ ਸਿੱਖ ਮਹਾਰਾਜ, ਕੀ ਹੁਕਮ ਹੈ? ਸਤਿਗੁਰੂ ਕਹਿੰਦੇ ਤੁਸੀਂ ਜਾ ਸਕਦੇ ਹੋ ਅਤੇ ਕਸ਼ਮੀਰ ਦੇ ਇਲਾਕੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ। ਸੱਤ ਬਚਨ ਮਹਾਰਾਜ। ਕਹਿਣ ਲੱਗੇ ਅਸੀਂ ਸੁਨੇਹਾ ਭੇਜਾਂਗੇ ਉੱਥੇ ਅਤੇ ਫਿਰ ਵਾਪਸ ਆ ਜਾਣਾ। ਸੱਤ ਬਚਨ ਮਹਾਰਾਜ। ਚੱਲ ਪਿਆ ਭਾਈ ਸਾਧੂ, ਅਜੇ ਅੰਮ੍ਰਿਤਸਰ ਸਾਹਿਬ ਨਗਰ ਤੋਂ ਬਾਹਰ ਵਾਰ ਹੀ ਨਿਕਲਿਆ, ਜਿਸ ਨਗਰ ਦਾ ਨਾਮ ਉਸ ਵਕਤ ਰਾਮਦਾਸਪੁਰ ਸੀ, ਅੱਜ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਆਖਦੇ। ਅਜੇ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਵਾਰ ਹੀ ਥੋੜ੍ਹਾ ਜਿਹਾ ਨਿਕਲਿਆ ਅਤੇ ਮਗਰ ਇੱਕ ਸਿੱਖ ਦੌੜਿਆ ਆਇਆ, ਕਹਿੰਦਾ ਭਾਈ ਸਾਧੂ, ਤੇਰਾ ਪੁੱਤਰ ਬੜਾ ਬਿਮਾਰ ਹੋ ਗਿਆ, ਬੜਾ ਜ਼ਬਰਦਸਤ ਉਹਦੇ ਪੇਟ ਵਿੱਚ ਦਰਦ ਹੋ ਰਿਹਾ, ਵਾਪਸ ਆ ਜਾ। ਉਹ ਕਹਿੰਦਾ ਸਤਿਗੁਰੂ ਪਾਤਸ਼ਾਹ ਨੇ ਕਿਹਾ ਸੀ ਸਿੱਖੀ ਪ੍ਰਚਾਰ ਕਰਨ ਵਾਸਤੇ ਜਾ, ਅਸੀਂ ਸੁਨੇਹਾ ਭੇਜਾਂਗੇ ਫਿਰ ਵਾਪਸ ਆ ਜਾਣਾ। ਤੂੰ ਸਤਿਗੁਰੂ ਦਾ ਸੁਨੇਹਾ ਲੈ ਕੇ ਆਇਆ? ਉਹ ਕਹਿੰਦਾ ਨਹੀਂ, ਮੈਂ ਆਪਣੇ ਆਪ ਆਇਆ। ਉਹ ਕਹਿੰਦੇ ਫਿਰ ਤੂੰ ਜਾ ਵਾਪਸ। ਭਾਈ ਸਾਧੂ ਤੁਰਿਆ ਜਾ ਰਿਹਾ, ਹੋਰ ਥੋੜ੍ਹਾ ਜਿਹਾ ਗਿਆ, ਮਗਰੋਂ ਇੱਕ ਸਿੱਖ ਨੇ ਜਾ ਕੇ ਦੱਸਿਆ, ਭਾਈ ਸਾਧੂ, ਤੇਰਾ ਪੁੱਤਰ ਅਕਾਲ ਚਲਾਣਾ ਕਰ ਗਿਆ, ਉਹ ਗੁਰਸਿੱਖਾ, ਚਾਰ ਲੱਕੜਾਂ ਪਾ ਕੇ ਉਹਦਾ ਸੰਸਕਾਰ ਕਰ ਜਾ। ਉਹ ਕਹਿਣ ਲੱਗਾ ਸਤਿਗੁਰੂ ਪਾਤਸ਼ਾਹ ਦੇ ਸਿੱਖ ਹੈਗੇ ਨੇ, ਸੰਸਕਾਰ ਕਰ ਦੇਣਾ, ਪੁੱਤਰ ਰੱਬ ਨੇ ਦਿੱਤਾ ਸੀ, ਉਹਦੇ ਹੁਕਮ ਦੇ ਵਿੱਚ ਮਿਲਿਆ ਸੀ, ਉਹਦੇ ਹੁਕਮ ਵਿੱਚ ਅਕਾਲ ਚਲਾਣਾ ਕਰ ਗਿਆ, ਇਸ ਲਈ ਭਾਈ ਇਹ ਵੀ ਉਹਦਾ ਹੁਕਮ, ਇਹਦਾ ਭਾਣਾ ਹੈ, ਅਤੇ ਸਿੱਖ ਦਾ ਕੰਮ ਹੈ ਭਾਣਾ ਮੰਨਣਾ। ਮੈਨੂੰ ਗੁਰੂ ਨੇ ਇਹ ਹੁਕਮ ਲਾਇਆ ਕਿ ਤੂੰ ਕਸ਼ਮੀਰ ਦੀ ਧਰਤੀ 'ਤੇ ਸਿੱਖੀ ਪ੍ਰਚਾਰ ਕਰਨ ਵਾਸਤੇ ਜਾਣਾ ਆ, ਅਸੀਂ ਬੁਲਾਵਾਂਗੇ ਅਤੇ ਵਾਪਸ ਆਉਣਾ ਹੈ, ਇਹ ਵੀ ਗੁਰੂ ਦਾ ਭਾਣਾ ਹੈ, ਮੈਂ ਗੁਰੂ ਦਾ ਹੁਕਮ ਮੰਨਣਾ। ਇਸ ਲਈ ਭਾਈ ਸੰਸਕਾਰ ਕਰ ਦੇਣਾ, ਜੋ ਮਾਲਕ ਦੀ ਰਜ਼ਾ ਪ੍ਰਵਾਨ ਹੈ। ਆਹਾ, ਕੈਸੇ ਕੈਸੇ ਭਾਣੇ ਨੇ ਗੁਰਸਿੱਖਾਂ ਦੇ ਅੰਦਰ, ਮੰਨਣ ਦੀ ਬਿਰਤੀ ਕੈਸੀ, ਕਿਵੇਂ ਉਹਨਾਂ ਨੂੰ ਗੁਰੂ ਦਾ ਭਾਣਾ ਪਾਉਂਦਾ ਹੈ। ਹਜੇ ਕੁਝ ਕੁ ਕਦਮ ਅੱਗੇ ਗਿਆ, ਮਗਰ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਘੋੜੇ ਦੇ ਉੱਤੇ ਸਵਾਰ, ਘੋੜਾ ਭਜਾਇਆ, ਉਹ ਭਾਈ ਸਾਧੂ ਜੀ ਮਹਾਰਾਜ, ਇੱਧਰ ਆ। ਸਤਿਗੁਰੂ ਪਾਤਸ਼ਾਹ, ਤੁਸੀਂ ਕਸ਼ਮੀਰ ਭੇਜਿਆ ਸੀ, ਕਹਿਣ ਲੱਗੇ ਚਲੇ ਜਾਣਾ, ਇਹ ਵੀ ਤੇ ਨਾਲ ਕਿਹਾ ਸੀ ਨਾ ਜਦੋਂ ਬੁਲਾਈਏ ਆ ਜਾਣਾ। ਭਾਈ ਸਾਧੂ, ਤੇਰੇ ਜੀਵਨ ਬਾਰੇ ਆ ਸੰਗਤਾਂ ਨੂੰ, ਗੁਰਸਿੱਖਾਂ ਨੂੰ ਦੱਸਣਾ ਸੀ ਕੈਸੀ ਕੈਸੀ ਆਗਿਆ ਦਾ ਪਾਲਣ ਕਰਨ ਵਾਲੇ ਗੁਰਸਿੱਖ ਵੀ ਪੈਦਾ ਕੀਤੇ। ਆਹ ਤੇਰੇ ਬੱਚੇ ਦੀਆਂ ਰਸਮਾਂ ਅਸੀਂ ਆਪਣੇ ਹੱਥੀਂ ਤੇਰੇ ਸਾਥ ਨਿਭਾਉਂਦੇ ਹਾਂ, ਫਿਰ ਚਲੇ ਜਾਣਾ। ਦਾਸ ਦੇ ਸਾਧ ਸੰਗਤ ਕਹਿਣ ਦਾ ਭਾਵ ਇਹ ਹੈ, ਐਸੀ ਐਸੀ ਆਗਿਆ ਦਾ ਪਾਲਣ ਕਰਨ ਵਾਲੇ ਗੁਰਸਿੱਖ ਸੀ ਉਹ। ਅੱਜ ਤੇ ਆਪਾਂ ਬਹਾਨੇ ਲੱਭਦੇ ਵੀ ਨਿਤਨੇਮ ਤੋਂ ਖਹਿੜਾ ਛੁੱਟ ਜਾਏ, ਨਾਮ ਸਿਮਰਨ ਵਿੱਚ ਨਾ ਜੁੜਨਾ ਪਵੇ। ਭਾਈ ਗੁਰਦਾਸ ਜੀ ਕਹਿੰਦੇ, ਗੁਰਸਿੱਖ ਮਿੱਠਾ ਬੋਲਣਾ, ਨਿਮ ਚੱਲਣਾ, ਗੁਰਸਿੱਖ ਪਰਵਾਣਾ। ਮਿੱਠਾ ਬੋਲਦੇ ਨੇ, ਨਿਮ ਕੇ ਚੱਲਦੇ ਨੇ ਨਿਮਰਤਾ ਨਾਲ, ਤੇ ਗੁਰਸਿੱਖਾਂ ਨੂੰ ਗੁਰੂ ਦੀ ਹਰ ਸਿੱਖਿਆ ਪ੍ਰਵਾਨ ਹੈ। ਜਿਹੜਾ ਬਚਨ ਗੁਰੂ ਨੇ ਕਹਿ ਦਿੱਤਾ ਸਤ ਬਚਨ ਮਹਾਰਾਜ, ਇਹ ਨੇ ਗੁਰੂ ਨੂੰ ਸਲਾਮ ਵੀ ਕਰਨ ਤੇ ਸਵਾਲ ਜਵਾਬ ਵੀ ਕਰਨ ਕਿ ਇਹ ਕੰਮ ਕਿਉਂ ਕਰਨਾ, ਸਿੱਖਾਂ ਦੇ ਕੋਲ ਕਿਉਂ ਨਹੀਂ ਹੈ ਬੋਲ, ਬੋਲਦੇ ਨਹੀਂ ਕਿ ਆਹ ਕੰਮ ਕਿਉਂ ਕਰਨਾ। ਸਤਿਗੁਰ ਨੇ ਕਿਹਾ ਕਰਮ ਕਰਨਾ, ਸਤ ਬਚਨ ਮਹਾਰਾਜ। ਇਹ ਗੁਰਸਿੱਖਾਂ ਦਾ ਜੀਵਨ ਹੈ ਸਾਧ ਸੰਗਤ। ਘਾਲ ਖਾਏ ਗੁਰਸਿੱਖ ਮਿਲ ਖਾਣ, ਕਹਿਣ ਲੱਗੇ ਜਿਹੜੇ ਗੁਰਸਿੱਖ ਨੇ ਉਹ ਕਮਾਈ ਕਰਕੇ ਘਾਲ ਖਾਏ ਕਿਸੇ ਹੱਥੋਂ ਦੇ, ਨਾਨਕ ਰਾਹ ਪਛਾਣਿਆ ਸੀ ਧਰਮ ਦੀ ਕਿਰਤ ਕਰਕੇ ਕਮਾਈ ਕਰਕੇ ਆਪ ਖਾਂਦਾ ਹੈ। ਗੁਰਸਿੱਖ ਮਿਲ ਖਾਣਾ ਤੇ ਕੀ ਆਪਣੇ ਆਪ ਹੀ ਖਾਂਦਾ? ਨਹੀਂ, ਗੁਰੂ ਦੇ ਸਿੱਖਾਂ ਨਾਲ ਮਿਲ ਕੇ ਵੰਡ ਕੇ ਖਾਂਦਾ ਹੈ, ਭਾਵ ਹੋਰਨਾਂ ਗੁਰਸਿੱਖਾਂ ਨੂੰ ਵੀ ਦਿੰਦਾ, ਕਿਸੇ ਦੀ ਵੀ ਮਦਦ ਕਰਦਾ, ਸਹਾਇਤਾ ਕਰਦਾ। ਦਰਵਾਜ਼ੇ ਤੇ ਕੋਈ ਭੁੱਖਾ ਆ ਗਿਆ, ਭੁੱਖਾ ਵਾਪਸ ਨਹੀਂ ਜਾਣ ਦਿੰਦਾ। ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸ਼ਾਦ ਆਣ ਵਰਤਨ ਦਾ, ਗੁਰਸਿੱਖਾਂ ਨੂੰ ਦੇਹ ਕਰ ਪਿੱਛੋਂ ਬਚਿਆ ਆਪ ਖਵੰਦਾ। ਇਹ ਗੁਰਸਿੱਖ ਦਾ ਜੀਵਨ ਹੈ। ਇਸ ਲਈ ਗੁਰਸਿੱਖ ਗੁਰੂ ਦੇ ਆਸ਼ੇ ਦੇ ਉੱਤੇ ਚੱਲਦੇ ਨੇ, ਸਿੱਖੀ ਸਿੱਖਿਆ ਗੁਰ ਵਿਚਾਰ ਵਾਲੇ ਮਾਰਗ ਨੂੰ ਅਪਣਾ ਲੈਂਦੇ ਹਨ। ਵਾਰ 32 ਪੌੜੀ 2 ਵਿੱਚ ਪਾਵਨ ਪਵਿੱਤਰ ਬਚਨ ਗੁਰਮੁਖ ਜਨਾਂ ਦੀ ਵਡਿਆਈ ਵਿੱਚ, ਜਿਹੜੇ ਤਾਣ ਦੇ ਹੁੰਦੇ ਹਨ ਨਤਾਣੇ, ਮਾਣ ਦੇ ਹੁੰਦੇ ਹਨ ਨਵਾਣੇ ਤੇ ਨਿਮਰਤਾ ਵੱਤ ਜੀਵਨ ਬਤੀਤ ਕਰਦੇ ਹਨ, ਉਹਨਾਂ ਦੀ ਵਡਿਆਈ ਵਿੱਚ ਉਚਾਰ ਰਹੇ ਨੇ। ਵਾਰ 32 ਪੌੜੀ 2 ਵਿੱਚ ਪਾਵਨ ਬਚਨ ਹਨ, ਦਿਸ਼ਟ ਦਰਸ ਲਿਵ ਸਾਵਧਾਨ, ਸ਼ਬਦ ਸੁਰਤ ਚੇ ਤਨ ਸਿਆਣਾ, ਨਾਮਦਾਨ ਇਸ਼ਨਾਨ ਦਿੜ, ਮਨ ਬਚ ਕਰਮ ਕਰੈ ਮੇਲਾਣਾ। ਗੁਰਸਿੱਖ ਥੋੜਾ ਬੋਲਣਾ, ਥੋੜਾ ਸੌਣਾ, ਥੋੜਾ ਖਾਣਾ, ਪਰ ਤਨ ਪਰ ਧਨ ਪਰ ਹਰੈ, ਪਰ ਨਿੰਦਾ ਸੁਣ ਮਨ ਸ਼ਰਮਾਣਾ। ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਸਾਮ ਸਰ ਪਰਵਾਣਾ, ਇੱਕ ਮਨ ਇੱਕ ਅਰਾਧਣ, ਦੁਤੀਆ ਨਾਸਤ ਭਾਵੈ ਪਾਣਾ। ਗੁਰਮੁਖ ਹੋਵੈ ਤਾਣ ਨਿਤਾਣਾ, ਗੁਰਮੁਖ ਹੋਵੇ ਤਾਣ ਨਿਤਾਣਾ। ਕਹਿਣ ਲੱਗੇ, ਦਿਸ਼ਟ ਦਰਸ ਲਿਵ ਸਾਵਧਾਨ, ਸ਼ਬਦ ਸੁਰਤ ਚੇਤਨ ਸਿਆਣਾ। ਜਿਹੜੇ ਗੁਰਮੁਖ ਜਨ ਗੁਰੂ ਦੀ ਸ਼ਰਨ ਪਏ ਹੈ, ਗੁਰਮੁਖ ਜਨਾਂ ਨੇ ਸਤਿਗੁਰੂ ਜੀ ਦੇ ਦਰਸ਼ਨ ਦੀ ਲਿਵ ਵਿਖੇ ਐ ਆਪਣੇ ਮਨ ਹਿਰਦੇ ਨੂੰ ਸਾਵਧਾਨ ਕੀਤਾ ਹੋਇਆ। ਗੁਰੂ ਦਾ ਜਦੋਂ ਦਰਸ਼ਨ ਕਰਨ, ਐ ਲਿਵ ਜੁੜੀ ਆ ਤੇ ਜਿਹੜਾ ਚਿੱਤ ਆ ਉਹ ਸਾਵਧਾਨ ਇਕਾਗਰ ਆ, ਤੇ ਸ਼ਬਦ ਸੁਰਤ ਵਿਖੇ ਚੇਤਨ ਹੋ ਕੇ ਤੇ ਸਿਆਣੇ ਹੋ ਕੇ ਰਹਿੰਦੇ। ਆਪਣੀ ਸੁਰਤ ਨੂੰ ਸ਼ਬਦ ਵਿੱਚੋਂ ਪਾਸੇ ਨਹੀਂ ਜਾਣ ਦਿੰਦੇ। ਤੇ ਗੁਰਮੁਖ ਜਨ ਜਦੋਂ ਸਤਿਗੁਰੂ ਜੀ ਦਾ ਆਣ ਕੇ ਦਰਸ਼ਨ ਕਰਦੇ ਨੇ, ਐ ਲਿਵ ਇਕਾਗਰਤਾ ਤੇ ਸਾਵਧਾਨਤਾ ਨਾਲ ਬਾਣੀ ਪੜ੍ਹਨੀ ਤੇ ਸਾਵਧਾਨਤਾ ਨਾਲ ਗੁਰੂ ਕੀ ਸੰਗਤ ਵਿੱਚ ਸ਼ਬਦ ਸਰਵਣ ਕਰਨਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹ ਗੁਰਮੁਖ ਜਨਾਂ ਦਾ ਜੀਵਨ ਹੈ। ਨਾ ਸੁਰਤ ਸ਼ਬਦ ਵਿੱਚੋਂ ਪਾਸੇ ਜਾਂਦੀ ਹੈ ਤੇ ਨਾ ਉਹਨਾਂ ਦੇ ਜੀਵਨ ਵਿੱਚੋਂ ਸਾਵਧਾਨਤਾ ਮੁੱਕਦੀ ਹੈ। ਗੁਰੂ ਦੇ ਦਰਸ਼ਨ ਬੜੀ ਲਿਵ ਲਾ ਕੇ ਸੁਰਤ ਬਿਰਤੀ ਕਰਕੇ ਕਰਦੇ ਹਨ। ਹੋਰ ਉਹਨਾਂ ਦੇ ਜੀਵਨ ਵਿੱਚ ਕੀ ਹੈ? ਨਾਮ ਦਾਨ ਇਸ਼ਨਾਨ ਦਿੜ, ਮਨ ਬਚ ਕਰਮ ਕਰੈ ਮੇਲਾਣਾ। ਨਾਮ ਦਾਨ ਤੇ ਇਸ਼ਨਾਨ ਆਪਣੇ ਮਨ ਹਿਰਦੇ ਵਿੱਚ ਦ੍ਰਿੜ ਕਰਕੇ ਰੱਖਦੇ। ਪਰਮੇਸ਼ੁਰ ਦਾ ਨਾਮ ਜਪਣ, ਦੂਸਰਿਆਂ ਨੂੰ ਪਰਮੇਸ਼ੁਰ ਦੇ ਨਾਮ ਜਪਣ ਦੀ ਪ੍ਰੇਰਨਾ ਦਾ ਦਾਨ ਦੇਣਾ ਤੇ ਅੰਤਸ਼ ਕਰਨ ਦਾ ਵੀ ਇਸ਼ਨਾਨ ਕਰਾਉਣਾ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਵੀ ਨਾਮ ਸਿਮਰਨ ਵਿੱਚ ਜੁੜਨਾ ਤੇ ਦੂਸਰਿਆਂ ਨੂੰ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜਨ ਦੀ ਪ੍ਰੇਰਨਾ ਦਾ ਦਾਨ ਦਿੰਦੇ। ਮਨ ਕਰਕੇ, ਬਚਨਾ ਕਰਕੇ ਤੇ ਸਰੀਰ ਕਰਕੇ ਸਾਰਿਆਂ ਦੇ ਨਾਲ ਧਰਮ ਦਾ ਮੇਲ ਰੱਖਦੇ ਹਾਂ, ਸ਼ੁਭ ਗੁਣਾਂ ਦਾ। ਇਹ ਗੁਰਮੁਖ ਜਨਾਂ ਦਾ ਜੀਵਨ ਹੈ। ਗੁਰਸਿੱਖ ਥੋੜਾ ਬੋਲਣਾ, ਥੋੜਾ ਸੌਣਾ, ਥੋੜਾ ਖਾਣਾ। ਜਿਹੜਾ ਗੁਰਸਿੱਖ ਗੁਰਮੁਖ ਪਿਆਰਾ ਥੋੜਾ ਬੋਲਦਾ, ਥੋੜਾ ਸੌਂਦਾ ਔਰ ਖਾਂਦਾ ਵੀ ਥੋੜਾ ਹੀ, ਭਾਵ ਇਤਨਾ ਭੁੱਖਾ ਨਹੀਂ ਰਹਿੰਦਾ ਕਿ ਭਜਨ ਨਾ ਹੋ ਸਕੇ, ਤੇ ਇੰਨਾ ਢਿੱਡ ਭਰ ਕੇ ਵੀ ਨਹੀਂ ਖਾਂਦਾ ਕਿ ਤਾਂ ਵੀ ਬੰਦਗੀ ਨਾ ਹੋ ਸਕੇ। ਅੰਨ ਪਾਣੀ ਥੋੜਾ ਖਾਇਆ, ਥੋੜਾ ਖਾਂਦਾ, ਤੇ ਜਿਹੜਾ ਥੋੜਾ ਖਾਏਗਾ ਉਹ ਹੀ ਥੋੜਾ ਸੌਵੇਗਾ। ਕਲਗੀਧਰ ਪਾਤਸ਼ਾਹ ਜੀ ਨੇ ਵੀ ਬਚਨ ਆਖਿਆ, ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਇਹ ਗੁਰਸਿੱਖ ਦਾ ਜੀਵਨ ਹੈ, ਪਰਮੇਸ਼ਰ ਦੇ ਪਿਆਰੇ ਦਾ। ਇਸ ਲਈ ਸਾਧ ਸੰਗਤ, ਬਹੁਤ ਲੋਕ ਦੁਨੀਆਂ ਵਿੱਚ ਐਸੇ ਨੇ ਜਿਹੜੇ ਜੀਂਦੇ ਹੀ ਖਾਣ ਵਾਸਤੇ, ਇਸੇ ਲਈ ਜੀਣਾ ਵੀ ਖਾਵਾਂ ਪੀਆਂਗੇ, ਮੌਜਾਂ ਕਰਾਂਗੇ। ਪਰ ਜਿਹੜੇ ਗੁਰਮੁਖ ਜਾਣੇ ਆ, ਖਾਂਦੇ ਪੀਂਦੇ ਪਹਿਨਦੇ, ਉਹ ਵੀ ਹੈ ਸਭ ਕੁਛ, ਪਰ ਉਤਨਾ ਕੁ ਖਾਣਾ ਪੀਣਾ ਜਿਸ ਨਾਲ ਜਿਉਂਦੇ ਰਹਿ ਸਕੇ। ਸਾਦਾ ਖਾਣਾ, ਸਾਦਾ ਪਹਿਨਣਾ, ਸਾਦਾ ਮਿੱਠਾ ਤੇ ਥੋੜਾ ਬੋਲਣਾ ਤੇ ਥੋੜਾ ਸੌਣਾ, ਇਹ ਗੁਰਮੁਖ ਜਨਾਂ ਦਾ ਜੀਵਨ ਹੈ, ਗੁਰਸਿੱਖ ਪਿਆਰਿਆਂ ਦਾ। ਹੋਰ ਕਿਹੜੇ ਗੁਣ ਨੇ? ਪਰ ਤਨ, ਪਰ ਧਨ, ਪਰ ਹਰੇ। ਪਰਾਈ ਇਸਤਰੀ, ਪਰਾਇਆ ਮਰਦ ਤੇ ਪਰਾਏ ਧਨ ਦਾ ਬੁਰੀ ਨੀਅਤ ਨਾਲ ਨਾ ਤੱਕਣ ਵਾਲੇ ਪਾਸਿਓਂ ਤਿਆਗ ਕਰਨੇ, ਬੁਰੀ ਨੀਅਤ ਨਾਲ ਨਹੀਂ ਤੱਕਦੇ। ਨਾ ਪਰਾਇਆ ਤਨ, ਨਾ ਪਰਾਇਆ ਧਨ, ਬੁਰੀ ਨੀਅਤ ਨਾਲ ਨਹੀਂ ਤੱਕਦੇ। ਪਰ ਧਨ, ਪਰ ਦਾਰਾ, ਪਰ ਹਰੀ, ਤਿੰਨ ਕਹਿ ਨਿਕਟ ਬਸੇ ਨਰ ਹਰੀ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ। ਇਸ ਲਈ ਪਰ ਨਿੰਦਾ ਸੁਣ ਮਨ ਸ਼ਰਮਾਣਾ, ਪਰਾਇਆ ਤਨ, ਪਰਾਇਆ ਧਨ, ਪਰਾਈ ਨਿੰਦਾ ਸੁਣਨ ਤੋਂ ਆਪਣੇ ਮਨ ਦੇ ਵਿੱਚ ਸ਼ਰਮ ਰੱਖਦਾ। ਕੋਈ ਵੀ ਤੱਕਦਾ ਹੋਵੇ ਨਾ ਬੁਰੀ ਨੀਅਤ ਨਾਲ, ਉਸਨੂੰ ਵੀ ਗੁਰਸਿੱਖ ਕਹਿ ਦੇਗਾ, ਭਾਈ ਸ਼ਰਮ ਕਰ, ਇਹ ਕਰਮ ਨਹੀਂ ਕਰਨਾ, ਗੁਰੂ ਨੇ ਇਹਦੇ ਤੋਂ ਵਰਜਿਆ, ਸਤਿਗੁਰ ਨੇ ਇਹਨਾਂ ਕਰਮਾਂ ਤੋਂ ਰੋਕਿਆ। ਇਸ ਲਈ ਵਿਸ਼ਈ ਨਾ ਬਣ, ਵਿਕਾਰੀ ਨਾ ਬਣ। ਹੋਰ ਗੁਰਸਿੱਖ ਦਾ ਜੀਵਨ ਕੀ? ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਸਮਸਰ ਪਰਵਾਨ। ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੀ ਹੈ। ਜੇ ਗੁਰੂ ਦੀ ਮੂਰਤ ਦਾ ਦਰਸ਼ਨ ਕਰਨਾ ਨਾ, ਫਿਰ ਗੁਰੂ ਦੇ ਸ਼ਬਦ ਦਾ ਦਰਸ਼ਨ ਕਰ। ਗੁਰੂ ਦੇ ਸ਼ਬਦ ਨੂੰ ਰਸਨਾ ਨਾਲ ਜਪ, ਦਿਲ ਹਿਰਦੇ ਤੇ ਮਨ ਵਿੱਚ ਵਸਾ, ਔਰ ਸਾਧ ਸੰਗਤ ਵਿੱਚ ਆਣ ਕੇ ਸਤਿਗੁਰੂ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਸਾਰਿਆਂ ਦੇ ਬਰਾਬਰ ਆਣ ਕੇ ਬੈਠ। ਸਾਧ ਸੰਗਤ ਸਮਸਰ ਪਰਵਾਨਾ, ਸਮਸਰ ਦਾ ਅਰਥ ਹੁੰਦਾ ਬਰਾਬਰ, ਪਰਵਾਨਾ ਦਾ ਅਰਥ ਵੀ ਇਸ ਗੱਲ ਨੂੰ ਪ੍ਰਵਾਨ ਕਰ ਲੈਣਾ ਕਿ ਇੱਥੇ ਸਾਰੇ ਬਰਾਬਰ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਅਮੀਰ ਨਹੀਂ, ਕੋਈ ਗਰੀਬ ਨਹੀਂ, ਕੋਈ ਜਾਤ ਕਰਕੇ, ਪਾਤ ਕਰਕੇ, ਗੋਤ ਕਰਕੇ, ਨਸਲ ਕਰਕੇ, ਰੰਗ ਢੰਗ, ਦੇਸ਼ ਕੌਮ ਕਰਕੇ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਇੱਥੇ ਸਾਰੇ ਦੇ ਸਾਰੇ ਬਰਾਬਰ ਹੈ। ਸਾਧ ਸੰਗਤ ਵਿੱਚ ਐਸੀ ਭਾਵਨਾ ਬਣਾ ਕੇ ਰੱਖੇ ਸਿੱਖ, ਤੇ ਗੁਰੂ ਦੀ ਮੂਰਤ ਗੁਰੂ ਦੇ ਸ਼ਬਦ ਨੂੰ ਹੀ ਸਮਝੇ। ਇੱਕ ਮਨ ਇੱਕ ਅਰਾਧਨ, ਦੁਤੀਆ ਨਾਸਤ ਭਾਵੈ ਭਾਣਾ। ਗੁਰਸਿੱਖ ਗੁਰਮੁਖ ਪਿਆਰਾ ਹੋਰ ਕੀ ਜੀਵਨ ਜੀਂਦਾ? ਇੱਕ ਮਨ ਚਿੱਤ ਹੋ ਕੇ ਨਿਰੰਕਾਰ ਪਰਮੇਸ਼ਰ ਦੀ ਆਰਾਧਨਾ ਕਰਦਾ ਹੈ, ਉਹਦੇ ਅੰਦਰੋਂ ਦੂਜਾ ਭਾਵ ਨਾਸ਼ ਹੋ ਗਿਆ। ਦੂਜਾ ਭਾਵ ਦਾ ਭਾਵ ਹੈ ਦੂਜਾ ਪਿਆਰ, ਇੱਕ ਨਿਰੰਕਾਰ ਦਾ ਪਿਆਰ, ਇੱਕ ਸੰਸਾਰ ਦਾ ਪਿਆਰ। ਨਿਰੰਕਾਰ ਦਾ ਪਿਆਰ ਉਹਨਾਂ ਦੇ ਹਿਰਦੇ ਚ ਹੈ, ਸੰਸਾਰ ਦਾ ਭਾਵ ਆ ਜਿਹੜਾ, ਸੰਸਾਰ ਦਾ ਪਿਆਰ ਉਹਨਾਂ ਅੰਦਰੋਂ ਮੁੱਕ ਗਿਆ। ਇਸ ਲਈ ਜਦੋਂ ਰੱਬ ਨਾਲ ਪਿਆਰ ਕਰਦੇ ਹਾਂ, ਭਾਵ ਹੈ ਭਾਣਾ, ਉਹਨਾਂ ਨੂੰ ਫਿਰ ਅਕਾਲ ਪੁਰਖ ਪਰਮਾਤਮਾ ਦਾ ਹੀ ਭਾਣਾ ਮਿੱਠਾ ਲੱਗਦਾ, ਚੰਗਾ ਲੱਗਦਾ, ਪਿਆਰਾ ਲੱਗਦਾ। ਤੇ ਗੁਰਮੁਖ ਜਨਾਂ ਦਾ ਫਿਰ ਜੀਵਨ ਕੀ ਹੈ? ਗੁਰਮੁਖ ਹੁੰਦਾ ਤਾਣ ਨਿਤਾਣ। ਜਿਹੜੇ ਗੁਰਮੁਖ ਜਾਣਿਆ ਉਹ ਫਿਰ ਤਾਣ ਦੇ ਹੁੰਦਿਆਂ ਵੀ ਨਿਤਾਣੇ ਰਹਿੰਦੇ, ਭਾਵ ਬਲ ਹੈ ਉਹਨਾਂ ਚ, ਤਾਕਤ ਹੈ ਉਹਨਾਂ ਚ, ਪਰ ਨਿਤਾਣੇ ਬਣ ਕੇ ਰਹਿੰਦੇ ਨੇ ਨਿਮਰਤਾ ਦੇ ਵਿੱਚ, ਕਿਉਂਕਿ ਉਹਨਾਂ ਨੂੰ ਇੱਕ ਪਰਮਾਤਮਾ ਦੇ ਉੱਤੇ ਭਰੋਸਾ ਆ, ਉਹ ਆਪ ਹੁਦਰੀਆਂ ਨਹੀਂ ਕਰਦੇ। ਸੰਸਾਰ ਜਗਤ ਵਿੱਚ ਵਿਚਰਦੇ ਨੇ ਪਰਮਾਤਮਾ ਦੇ ਭਰੋਸੇ ਤੇ, ਰੱਬ ਦੇ ਹੁਕਮ ਵਿੱਚ। ਐਸੇ ਗੁਰਮੁਖ ਜਨਾਂ ਦੇ ਜੀਵਨ ਵਾਸਤੇ ਇੱਕ ਵਿਦਵਾਨ ਨੇ 5-7 ਲਾਈਨਾਂ ਲਿਖੀਆਂ, ਦਾਸ ਉਹ ਵੀ ਆਪ ਜੀ ਨਾਲ ਸਾਂਝੀਆਂ ਕਰਦਾ ਕਿ ਪਰਮੇਸ਼ਰ ਦੇ ਪਿਆਰੇ ਕੈਸਾ ਜੀਵਨ ਜੀਣਾ ਚਾਹੁੰਦੇ ਨੇ, ਕਿਹੋ ਜਿਹੀ ਹੈ ਜ਼ਿੰਦਗੀ ਉਹਨਾਂ ਦੀ। ਬੜੇ ਪਿਆਰੇ ਬਚਨ ਜੇ, ਅਰਥ ਇਹਦੇ ਬਹੁਤੇ ਔਖੇ ਨੇ। ਕਾਵ ਦੇ ਵਿੱਚ ਇੱਕ ਕਵੀ ਨੇ ਕੁਛ ਲਾਈਨਾਂ ਲਿਖੀਆਂ, ਕਹਿੰਦਾ ਚਾਮ ਦਾ ਹੈ ਦਿਲ ਸੋਹਣੇ ਮਾਹੀ ਦੇ ਤਬੇਲੇ ਵਿੱਚ, ਮੇਲਣੇ ਨੇ ਲਿੱਦ ਫੌੜੀ ਹੱਥ ਵਿੱਚ ਫੜੀ ਹੋਵੇ। ਭਾਈ ਸਾਹਿਬ ਨਵਾਬ ਕਪੂਰ ਸਿੰਘ ਜਿਨ੍ਹਾਂ ਨੂੰ ਅੱਜ ਆਪਾਂ ਕਹਿੰਦੇ ਨਾ, ਘੋੜਿਆਂ ਦੇ ਤਬੇਲੇ ਵਿੱਚ ਲਿੱਦ ਹਟਾਉਣ ਦੀ ਸੇਵਾ ਕਰਦੇ ਸੀ। ਪਰ ਜਦੋਂ ਲਾਹੌਰ ਤੋਂ ਨਵਾਬੀ ਆਈ ਤੇ ਸਰਦਾਰ ਕਪੂਰ ਸਿੰਘ ਦੇ ਬਾਰੇ ਸਾਰੇ ਪੰਥ ਨੇ ਫੈਸਲਾ ਕੀਤਾ, ਇਹ ਨਵਾਬੀ ਸਰਦਾਰ ਕਪੂਰ ਸਿੰਘ ਨੂੰ ਦਿੱਤੀ ਜਾਣੀ ਚਾਹੀਦੀ। ਪਰ ਜਦੋਂ ਸਰਦਾਰ ਕਪੂਰ ਸਿੰਘ ਨੇ ਨਵਾਬੀ ਲਈ, ਉਹਨੇ ਬੇਨਤੀ ਕੀਤੀ ਸੀ, ਕਹਿੰਦਾ ਮੇਰੇ ਕੋਲੋਂ ਕਿਤੇ ਘੋੜਿਆਂ ਦੇ ਤਬੇਲੇ ਦੀ ਤੇ ਘੋੜਿਆਂ ਦੀ ਲਿੱਦ ਹਟਾਉਣ ਦੀ ਸੇਵਾ ਮੇਰੇ ਕੋਲੋਂ ਨਾ ਖੋਹ ਲਿਓ। ਜਦੋਂ ਸੰਗਤ ਵਿੱਚ ਦੀਵਾਨ ਸੱਜਦਾ ਸੀ, ਸਰਦਾਰ ਕਪੂਰ ਸਿੰਘ ਪੱਖਾ ਝੱਲਿਆ ਕਰਦਾ ਸੀ, ਕਹਿੰਦੇ ਮੇਰੇ ਕੋਲੋਂ ਪੱਖਾ ਝੱਲਣ ਦੀ ਸੇਵਾ ਵੀ ਨਾ ਖੋਹ ਲਿਓ। ਪੱਖਾ ਵੀ ਝੱਲਾਂਗਾ, ਘੋੜਿਆਂ ਦੀ ਲਿੱਦ ਵੀ ਸੁੱਟਾਂਗਾ, ਭਾਵੇਂ ਮੈਂ ਨਵਾਬ ਹਾਂ। ਅੱਜ ਬੰਦੇ ਕੋਲ ਚਾਰ ਟਕੇ ਹੋਣ, ਕੋਈ ਛੋਟਾ ਮੋਟਾ ਅਹੁਦਾ ਭਾਵੇਂ ਗੁਰੂ ਘਰ ਦੇ ਵਿੱਚ ਹੀ ਮਿਲ ਜਾਏ, ਕਿੰਨੀ ਕੁ ਸੇਵਾ ਕਰਦਾ ਆਪਾਂ ਦੇਖਦੇ ਬੰਦਿਆਂ ਨੂੰ। ਅਜੇ ਇਨਸਾਨਾਂ ਨੂੰ ਭਟਕਣਾਂ ਦੇ ਵਿੱਚ ਚਲੇ ਗਏ ਇਨਸਾਨ, ਪ੍ਰਭਤਾ ਵਡਿਆਈ ਸ਼ੋਹਰਤ ਉਸ ਵਿੱਚ ਗਲਤਾਨ ਹੋ ਗਿਆ। ਅੱਜ ਦਾ ਸਿੱਖ, ਅੱਜ ਉਹ ਲੋੜ ਹੈ ਸਰਦਾਰ ਕਪੂਰ ਸਿੰਘ, ਅੱਜ ਉਹ ਅਕਾਲੀ ਫੂਲਾ ਸਿੰਘ, ਐਨ ਨਿਸ਼ਕਾਮ ਸੇਵਕ, ਔਰ ਕਿਸੇ ਦਾ ਖੌਫ ਨਹੀਂ, ਕਿਸੇ ਦਾ ਭੈ ਕੋਈ ਨਹੀਂ। ਜਿਹੜੇ ਗੁਰਮੁਖ ਜਨ ਅੰਦਰੋਂ ਜੁੜੇ ਉਹ ਇਹ ਚਾਹੁੰਦੇ ਨੇ। ਕੀ ਚਾਹੁੰਦੇ ਨੇ ਜੀ? ਕਹਿੰਦੇ ਚਾਮ ਦਾ ਹੈ ਦਿਲ ਸੋਹਣੇ ਮਾਹੀ ਦੇ ਤਬੇਲੇ ਵਿੱਚ, ਮੇਲਣੇ ਲਈ ਲਿੱਦ ਫੌੜੀ ਹੱਥ ਵਿੱਚ ਫੜੀ ਹੋਵੇ। ਜਪ ਜੀ ਆਨੰਦ ਸਾਹਿਬ, ਸੁਖਮਨੀ ਤੇ ਵਾਰ ਆਸਾ, ਜਾਪ ਤੇ ਸਵਈਆਂ ਵਾਲੀ ਬਾਣੀ ਮੁੱਖ ਚੜੀ ਹੋਵੇ। ਘੜੀ ਅੱਧ ਘੜੀ ਸਤ ਸੰਗ ਦੀ ਨਸੀਬ ਹੋਵੇ, ਸਤ ਨਾਮ ਵਾਹਿਗੁਰੂ ਦੀ ਮੋਲੇ ਧਾਰ ਝੜੀ ਹੋਵੇ। ਦਾਤ ਗੁਰੂ ਨਾਨਕ ਦੀ ਗਰੀਬੀ ਮੇਰੇ ਪਾਸ ਹੋਵੇ, ਪੈਸੇ ਵੱਲੋਂ ਭਾਵੇਂ ਤਕਦੀਰ ਮੇਰੀ ਸੜੀ ਹੋਵੇ। ਪ੍ਰੇਮ ਵਿੱਚ ਆਇਆ ਹੋਇਆ ਉਹਦੇ ਵੱਲ ਤੱਕਾਂ ਵੀ ਨਾ, ਮੁਕਤੀਆਂ ਦੀ ਦਾਤੀ ਭਾਵੇਂ ਬੂਹੇ ਉੱਤੇ ਖੜੀ ਹੋਵੇ। ਉਹ ਬਾਜਾਂ ਵਾਲਾ ਸਾਈਂ ਮੇਰੇ ਨਾਲ ਰਾਜੀ ਚਾਹੀਦਾ ਏ, ਹੋਰ ਸਾਰੀ ਦੁਨੀਆ ਬੇਸ਼ੱਕ ਭਾਵੇਂ ਲੜੀ ਹੋਵੇ, ਮੇਰਾ ਗੁਰੂ ਮੇਰੇ ਨਾਲ ਰਾਜੀ ਹੋਣਾ ਚਾਹੀਦਾ, ਦੁਨੀਆ ਦੀ ਮੈਨੂੰ ਕੋਈ ਪਰਵਾਹ ਨਹੀਂ। ਇਹ ਪਰਮੇਸ਼ਰ ਦੇ ਪਿਆਰਿਆਂ ਦਾ ਸਾਧ ਸੰਗਤ ਜੀਵਨ ਹੈ, ਰੱਬ ਦੇ ਪਿਆਰਿਆਂ ਦੀਆਂ ਭਾਵਨਾਵਾਂ ਨੇ, ਐਸਾ ਜੀਵਨ ਚਾਹੁੰਦੇ ਨੇ ਪ੍ਰਭੂ ਦੇ ਪਿਆਰੇ। ਇਸ ਲਈ ਗੁਰਮੁਖ ਜਨਾਂ ਦਾ ਭਾਈ ਗੁਰਦਾਸ ਜੀ ਕਹਿੰਦੇ ਕੈਸਾ ਜੀਵਨ ਹੈ, ਗੁਰਮੁਖ ਹੁੰਦਾ ਤਾਣ ਨਤਾਣਾ, ਤਾਣ ਬਲ ਦੇ ਹੁੰਦਿਆਂ ਵੀ ਉਹ ਨਤਾਣੇ ਬਣ ਕੇ ਰਹਿੰਦੇ ਨੇ ਜਿਹੜੇ ਗੁਰਮੁਖ ਜਨ ਹਨ, ਗੁਰੂ ਨਾਲ ਪਿਆਰ ਕਰਨ ਵਾਲੇ।